ਜਦੋਂ ਆਪਾਂ ਗੱਲ ਕਰਦੇ ਹਾਂ 84 ਦੀ ਏਡੀ ਵੱਡੀ ਹਕੂਮਤ ਨਾਲ ਆਪਾਂ ਜੰਗ ਦੀ ਗੱਲ ਕਰਦੇ ਹਾਂ, ਬਾਹਰ ਆਪਾਂ ਸਾਰਾ ਜ਼ਿਕਰ ਕਰ ਦਿੰਦੇ ਹਾਂ, ਜੇ ਅੰਦਰ ਦੀ ਗੱਲ ਕਰਾਂ ਤਾਂ ਹਥਿਆਰਬੰਦ ਧਿਰਾਂ ਦੇ ਆਪਸੀ ਰਿਲੇਸ਼ਨ ਕੀ ਸੀ?
ਇੱਕ ਤਾਂ ਸਨ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸੀ, ਅਤੇ ਦੂਜੇ ਸੀਗੇ ਬੱਬਰ ਖਾਲਸਾ ਦੇ ਸਿੰਘ। ਇੰਡੀਅਨ ਗੌਰਮੈਂਟ ਜਿਹੜੀ 7 ਘੰਟੇ ਬਾਅਦ ਕਰਨਾ ਚਾਹੁੰਦੀ ਸੀ, ਇਹ ਐਵੀਡੈਂਸ ਨੇ ਉਹ ਮਤਲਬ ਕਿ ਸੰਤ ਜਰਨੈਲ ਸਿੰਘ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ। ਬੇਸ਼ੱਕ ਉਹਨਾਂ ਕੋਲ ਹਥਿਆਰ ਉਹ ਜੇ ਨਹੀਂ ਸੀ, ਪਰ ਉਹਨਾਂ ਦੀ ਕਲਾ ਦਿਖਾਉਣ ਦਾ ਜਿਹੜਾ ਜਜ਼ਬਾ ਸੀ ਅਤੇ ਜਿਹੜਾ ਟ੍ਰੇਨਿੰਗ ਕਹਿ ਲਓ ਜਾਂ ਗੁਰੂ ਦੀ ਬਖਸ਼ਿਸ਼ ਮੈਂ ਕਹਾਂਗਾ, ਇੰਨੀ ਜ਼ਿਆਦਾ ਸੀ ਕਿ ਉਹਨਾਂ ਨੇ ਇੱਕ ਵਾਰ ਸਿੱਖਾਂ ਨੂੰ ਚਮਕੌਰ ਦੀ ਗੜੀ ਹੂ ਹੂ ਸਾਹਮਣੇ ਲਿਆ ਕੇ ਦਿਖਾ ਦਿੱਤੀ। ਕਾਮੂ ਵਾਲੀਆ ਆਪਣੀਆਂ ਸਪੀਚਾਂ 'ਚ ਬੜੀ ਵਾਰ ਕਹਿੰਦਾ, ਮੈਂ ਤਾਂ ਜੀ ਹਰਕਿਸ਼ਨ ਸਿੰਘ ਸੁਰਜੀਤ ਸਾਹਿਬ ਤੋਂ ਬਹੁਤ ਕੁਝ ਸਿੱਖਿਆ।
ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਤੁਹਾਡੀ ਸੇਵਾ ਦੇ ਵਿੱਚ ਆ ਜਾਂਦਾ ਮੁੱਦਾ ਬੇਸਿਸ ਗੱਲਾਂ ਬਾਤਾਂ ਹੁੰਦੀਆਂ ਨੇ, ਜਦੋਂ ਅਸੀਂ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ ਤਾਂ ਮੇਰਾ ਮਨ ਦੀ ਕੋਸ਼ਿਸ਼ ਹੁੰਦੀ ਵੀ ਉਸ ਮੁੱਦੇ 'ਤੇ ਕਿਸੇ ਐਕਸਪਰਟ ਨਾਲ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਉਹ ਸਮਾਂ ਵੇਖਿਆ, ਉਹ ਸੰਘਰਸ਼ ਵੇਖਿਆ, ਜਾਂ ਜੇ ਵੇਖਿਆ ਨਹੀਂ ਤਾਂ ਘੱਟੋ ਘੱਟ ਬੜੇ ਆਪਣੇ ਜੀਵਨ ਦੇ ਵਿੱਚੋਂ ਢਾਲਿਆ ਹੋਵੇ ਜਾਂ ਉਸ ਸ਼ਹੀਦਾਂ ਦੀ ਸੋਚ 'ਤੇ ਚੱਲਦੇ ਹੋਣ, ਅਤੇ ਮਨ ਕਰਦਾ ਹੁੰਦਾ ਵੀ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਸੋ ਅੱਜ ਫਿਰ ਤੁਹਾਡੇ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ। ਜੂਨ 1984 ਦੇ ਉੱਪਰ ਆਪਾਂ 3 ਐਪੀਸੋਡ ਦੇਖੇ ਨੇ ਜਿਹਦਾ ਤੁਹਾਡੇ ਵੱਲੋਂ ਸਾਨੂੰ ਭਰਮਾ ਹੰਗਾਰਾ ਆਇਆ। ਆਓ ਹੁਣ 4 ਐਪੀਸੋਡ ਦੇ ਵਿੱਚ ਵੀ ਆਪਾਂ ਗੱਲਬਾਤ ਕਰਦੇ ਹਾਂ, ਅਤੇ ਤੁਹਾਡੇ ਸਭਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਆਪਣੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਆਪਾਂ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਖੂ ਸਾਹਿਬ,
ਅੱਜ 4 ਐਪੀਸੋਡ ਹੈ ਜੀ, ਤੁਹਾਨੂੰ ਤੰਗ ਕੀਤਾ ਜਾ ਰਿਹਾ ਬਾਰ ਬਾਰ।
ਨਹੀਂ, ਤੰਗ ਨਹੀਂ ਕੀਤਾ ਜਾ ਰਿਹਾ ਜੀ, ਜੀ ਆਪਾਂ ਤਾਂ ਸੰਗਤ ਦੇ ਸਾਹਮਣੇ ਆਪਣੀ ਸੱਚਾਈ ਰੱਖ ਰਹੇ ਹਾਂ
ਜੀ,
ਆਪਣੀ ਕੌਮ ਦੀ ਜੋ ਸਾਡੇ ਨਾਲ ਵਾਪਰਿਆ ਘੱਲੂਘਾਰਾ ਹੋਇਆ ਉਹ ਕਰਨਾ ਸਾਡਾ ਇੱਕ ਕਿਸਮ ਦਾ ਬਹੁਤ ਵੱਡਾ ਫਰਜ਼ ਬਣਦਾ। ਜੇ ਜ਼ਿੰਦਗੀ 'ਚ ਨਾ ਨਿਭਾ ਸਕੇ ਤਾਂ ਸ਼ਾਇਦ ਫਿਰ ਬਾਅਦ 'ਚ ਤਾਂ ਮੌਕਾ ਮਿਲਣਾ ਨਹੀਂ ਹੈ।
ਵਕਤ ਵੀ ਮਾਫ਼ ਨਹੀਂ ਕਰੇਗਾ,
ਕਦੇ ਵੀ ਨਹੀਂ ਮਾਫ਼ ਕਰੇਗਾ, ਕਦੇ ਵੀ ਨਹੀਂ
ਮਾਫ਼। ਬਿਲਕੁਲ ਜੀ, ਬੜੀ ਤਰ੍ਹਾਂ ਦੇ ਮਨ ਦੇ ਵਿੱਚ ਸਵਾਲ ਨੇ, ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜਨਤਾ ਦੇ ਸੰਗਤਾਂ ਦੇ ਸਵਾਲ ਬਹੁਤ ਨੇ ਅਤੇ ਸਮਾਂ ਸਾਡਾ ਬੜਾ ਛੋਟਾ ਪੈ ਜਾਂਦਾ ਹੈ। ਜਦੋਂ ਆਪਾਂ ਗੱਲ ਕਰਦੇ ਹਾਂ 84 ਦੀ ਏਡੀ ਵੱਡੀ ਹਕੂਮਤ ਨਾਲ ਆਪਾਂ ਜੰਗ ਦੀ ਗੱਲ ਕਰਦੇ ਹਾਂ, ਬਾਹਰ ਆਪਾਂ ਸਾਰਾ ਜ਼ਿਕਰ ਕਰ ਦਿੰਦੇ ਹਾਂ ਵੀ ਬਾਹਰ ਆਹ ਵੀ ਫੌਜ ਸੀ, ਆਹ ਵੀ ਫੌਜ ਸੀ, ਆਹ ਵੀ ਫੌਜ ਸੀ, ਆਹ ਵੀ ਫੌਜ ਸੀ, ਪਰ ਜਦੋਂ ਅੰਦਰ ਦੀ ਗੱਲ ਕਰਦੇ ਹਾਂ ਉਦੋਂ ਆਪਾਂ ਕਰੀਬ ਹਥਿਆਰਬੰਦ ਫੌਜਾਂ ਦਾ ਜਿਹੜਾ ਆ ਉਹ ਬਹੁਤਾਤ ਜ਼ਿਕਰ ਅਸੀਂ ਨਹੀਂ ਕਰਦੇ। ਅਤੇ ਜੇ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜੇ ਅੰਦਰ ਦੀ ਗੱਲ ਕਰਾਂ ਤਾਂ ਹਥਿਆਰਬੰਦ ਧਿਰਾਂ ਦੇ ਆਪਸੀ ਰਿਲੇਸ਼ਨ ਕੀ ਸੀ?
ਹਾਂਜੀ, ਉਸ ਵਕਤ ਦਾ ਜਿਹੜਾ ਅੰਦਰਲਾ ਮਾਹੌਲ ਸੀ ਉਹਦੇ ਵਿੱਚ ਦੋ ਧਿਰਾਂ ਹੀ ਮੁੱਖ ਤੌਰ 'ਤੇ ਹਥਿਆਰਬੰਦ ਮੰਨੀਆਂ ਜਾ ਸਕਦੀਆਂ ਨੇ। ਇੱਕ ਤਾਂ ਸਨ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸੀ, ਅਤੇ ਦੂਜੇ ਸੀਗੇ ਬੱਬਰ ਖਾਲਸਾ ਦੇ ਸਿੰਘ। ਤੁਸੀਂ ਸ਼ਾਇਦ ਅੱਗੇ ਜਾ ਕੇ ਪੁੱਛੋਗੇ ਜੇ ਵੀ ਗੱਲ ਹੋਈ ਸੀ ਪਹਿਲਾਂ ਕਿ ਅਕਾਲ ਤਖ਼ਤ ਸਾਹਿਬ ਨੂੰ ਹੀ ਕਿਉਂ ਚੁਣਿਆ ਸੰਤ ਜਰਨੈਲ ਸਿੰਘ?
ਨਹੀਂ, ਇਹ ਮੇਰਾ ਸਵਾਲ ਇਹ ਇੱਥੇ ਅਗਲੇ ਪਾਸੇ ਆਵੇਗਾ। ਜੇ ਮੰਨ ਲਓ, ਇੱਕ ਮੈਂ ਤੁਹਾਡੀ ਗੱਲ ਰੋਕ ਦਵਾਂ, ਜੇ ਆਪਾਂ ਸਰਕਾਰ ਦੇ ਉੱਪਰ ਇਹ ਸਵਾਲ ਕਰਦੇ ਹਾਂ
ਜੀ ਜੀ,
ਠੀਕ ਹੈ, ਵੀ ਉਹਨਾਂ ਨੇ ਸਾਡੇ ਗੁਰਪੁਰਬ ਵਾਲੇ ਦਿਨ ਹੀ ਕਿਉਂ ਚੁਣਿਆ, ਹੈ ਨਾ, ਤੇ ਸਾਡੇ ਵਿੱਚੋਂ ਹੀ ਕੁਝ ਉੱਠ ਕੇ? ਦੇਖੋ, ਮੈਂ ਫਿਰ ਬੇਨਤੀ ਕਰਦੇ ਹਾਂ, ਤੁਸੀਂ ਕਮੈਂਟਸ ਦੇ ਵਿੱਚ ਚੀਜ਼ਾਂ ਪੜ੍ਹ ਲੋਗੇ, ਪਤਾ ਨਹੀਂ ਉਹ ਕੌਣ ਲੋਕ ਨੇ ਸਿੱਖੀ ਰੂਪ ਦੇ ਵਿੱਚ ਨੇ, ਕੌਣ ਨੇ ਉਹ ਕਮੈਂਟ ਦੇ ਵਿੱਚ ਪਤਾ ਕੀ ਕਹਿੰਦੇ ਨੇ, ਕਹਿੰਦੇ ਵੀ ਜੇ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਵੀ ਗੁਰਪੁਰਬ ਵਾਲਾ ਦਿਨ ਹੀ ਕਿਉਂ ਚੁਣਿਆ, ਤੇ ਕਹਿੰਦੇ ਫਿਰ ਦੂਸਰਾ ਸਵਾਲ ਦਾ ਜਵਾਬ ਇਹ ਵੀ ਦਿਓ ਕਿ ਬਾਬਾ ਜਰਨੈਲ ਸਿੰਘ ਨੇ ਦਰਬਾਰ ਸਾਹਿਬ ਨੂੰ ਕਿਉਂ ਚੁਣਿਆ?
ਠੀਕ ਹੈ,
ਉਹ ਫਿਰ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੰਗਾਂ ਦੇ ਹਵਾਲੇ ਦਿੰਦੇ ਨੇ ਵੀ ਜਿੰਨੀਆਂ ਜੰਗਾਂ ਹੋਈਆਂ ਸ਼ਹਿਰ ਤੋਂ ਬਾਹਰ ਜਾ ਕੇ ਹੋਈਆਂ ਨੇ।
ਪਰ ਉਹਨਾਂ ਜੰਗਾਂ ਦੇ ਵਿੱਚੋਂ ਅਬਦਾਲੀ ਨੇ ਜਦੋਂ ਅਟੈਕ ਕੀਤਾ ਦਰਬਾਰ ਸਾਹਿਬ 'ਤੇ ਤਾਂ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਜਿਹੜਾ ਅੱਜ ਕੰਪਲੈਕਸ ਹੈ ਉਹਦੇ ਵਿੱਚ ਹੀ ਯੁੱਧ ਲੜਿਆ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ। ਦੂਜੀ, ਜਦੋਂ ਅਬਦਾਲੀ ਆਇਆ ਗੁਰਬਖਸ਼ ਸਿੰਘ ਜੀ ਦਾ ਡੇਰਾ ਵੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਹੀ ਰਿਹਾ, ਅਤੇ ਤੀਜਾ ਅਕਾਲੀ ਫੂਲਾ ਸਿੰਘ ਇੱਕ ਮਿਸਲ ਸੀ, ਮਿਸਲ ਅਕਾਲੀ ਉਹਦੇ ਹੈੱਡ ਵੀ ਸੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਸੀ। ਉਹਨਾਂ ਦੇ ਸਿੰਘਾਂ ਦਾ, ਹਥਿਆਰਬੰਦ ਸਿੰਘਾਂ ਦਾ ਨਿਵਾਸ ਵੀ ਅਕਾਲ ਬੁੰਗੇ ਦੇ ਆਸੇ ਪਾਸੇ ਹੀ ਹੁੰਦਾ ਸੀ। ਰਹੀ ਗੱਲ ਸੰਤ ਜਰਨੈਲ ਸਿੰਘ ਦੀ, ਸੰਤ ਜਰਨੈਲ ਸਿੰਘ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਗੱਲ ਮੈਂ ਹੁਣ ਪਹਿਲਾਂ ਕਹਿ ਰਿਹਾ ਸੀ ਕਿ ਆਪਸੀ ਰਿਫਟ ਨੂੰ ਦੂਰ ਕਰਨ ਦੇ ਲਈ, ਕਿਉਂਕਿ ਉਸ ਤੋਂ ਪਹਿਲਾਂ ਦਾ ਸਮਾਂ ਸਨ ਜਰਨੈਲ ਸਿੰਘ ਦਾ ਨਾਨਕ ਨਿਵਾਸ ਦੇ ਵਿੱਚ ਹੀ ਉਹਨਾਂ ਦਾ ਸਥਾਨ ਰਿਹਾ ਰਿਹਾਇਸ਼ ਰਹੀ ਹੈ। ਪਰ ਇਹ ਗੱਲ ਮੈਂ ਅੱਜ ਕਲੀਅਰ ਕਰ ਦੇਣਾ ਚਾਹੁੰਦਾ ਕਿ ਲੋਕ ਕਹਿੰਦੇ ਵੀ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਚਲੇ ਗਏ, ਨਹੀਂ, ਉੱਥੋਂ ਰਿਫਟ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਸਥਾਨ ਬਦਲਿਆ। ਪਰ ਅਖੀਰਲੀ ਘੜੀ ਤੋਂ ਕੁਝ ਘੰਟੇ ਪਹਿਲਾਂ ਤੱਕ ਵੀ, 20 ਘੰਟੇ ਪਹਿਲਾਂ ਤੱਕ ਵੀ ਸੰਤ ਜਰਨੈਲ ਸਿੰਘ ਜੀ ਦੀ ਰਿਹਾਇਸ਼ ਭਾਈ ਪ੍ਰੀਤਮ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਸੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਦੇ ਘਰ ਦੇ ਵਿੱਚ ਰਹੀ ਹੈ।
ਪੱਕੀ ਗੱਲ ਹੈ
ਇਹ ਗੱਲ ਮੈਂ ਅੱਜ ਕੈਮਰੇ 'ਚ ਤਾਂ ਕਹਿ ਰਿਹਾ, ਤੁਸੀਂ ਤੱਥ ਅਗਲੇ ਵਾਰੀ ਮੈਨੂੰ ਪੁੱਛ ਲਿਓ, ਮੈਂ ਮਤਲਬ ਕਿ ਤੁਸੀਂ ਕਿਸੇ ਹੋਰ ਨੂੰ ਪੁੱਛਿਓ, ਜੇ ਉਹ ਮੈਨੂੰ ਤੱਥ ਦਊਗਾ ਮੈਂ ਉਹਦਾ ਜਵਾਬ ਦਊਂਗਾ। ਭਾਈ ਪ੍ਰੀਤਮ ਸਿੰਘ ਜੀ ਜਿਹੜੇ ਹੈੱਡ
ਗ੍ਰੰਥੀ ਸੀ, ਸਵਾਲ ਇੰਟਰਵਿਊ ਤੋਂ ਬਾਅਦ ਤੁਹਾਡੇ 'ਤੇ ਹੋਵੇਗਾ?
ਨਹੀਂ, ਮੈਂ ਤਾਂ ਕਹਿ ਰਿਹਾ ਵੀ ਮੈਂ ਦਾਅਵਾ ਕਰਦਾ ਕੋਈ ਇਸ ਦਾਅਵੇ ਨੂੰ ਖੰਡਨ ਕਰਕੇ ਦਿਖਾਵੇ ਫਿਰ ਮੈਂ ਜਵਾਬ ਦਊਂਗਾ ਨਾ। ਜੇ ਉਹ ਕੋਈ ਤੱਥ ਲਿਆਊਗਾ ਵੀ ਆਹ ਨਹੀਂ ਆਹ ਸੀਗਾ ਉਹਨਾਂ ਦੇ ਸਿੰਘ
ਵੀਰਲੇ,
ਜਿਹੜੀ ਮੈਂ
20 ਘੰਟੇ ਪਹਿਲਾਂ ਤੋਂ
ਮੈਂ ਨਕਸ਼ਾ ਤੁਹਾਨੂੰ ਸਮਝਾ ਦਿੰਦਾ, ਜਿਹੜੀ ਵੱਡੀ ਬੰਬਾਰਮੈਂਟ ਹੋਈ ਹੈ ਉਹ 20 ਘੰਟੇ 25 ਘੰਟੇ ਪਹਿਲਾਂ ਹੋਈ ਹੈ। ਇਹ ਮੈਂ ਪੜ੍ਹ ਕੇ ਤਾਂ ਦੱਸ ਸਕਦਾ, ਜ਼ਬਾਨੀ ਨਹੀਂ ਦੱਸ ਸਕਦਾ
ਜੀ,
ਕਿਉਂਕਿ ਹਮਲਾ 3 ਤਰੀਕ ਤੋਂ ਸ਼ੁਰੂ ਹੋ ਗਿਆ ਸੀ
ਜੀ।
4 ਦੀ ਰਾਤ ਜਾਂ 5 ਦੀ ਖਾਸ ਕਰ ਰਾਤ ਜਿਹੜੀ ਹੈ ਅਤੇ 6 ਦੀ ਸਵੇਰ, ਇਹ ਸਭ ਤੋਂ ਜ਼ਿਆਦਾ ਉਹਨਾਂ ਨੇ ਬੰਬਾਰਮੈਂਟ ਕੀਤੀ ਹੈ। ਜਿਹੜੇ ਸਿੱਧੇ ਗੋਲੇ ਜਿਹੜੇ ਨੇ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਵੱਲ ਨੂੰ ਅਤੇ ਉਹਨਾਂ ਘਰਾਂ ਵੱਲ, ਤੁਸੀਂ ਇੱਕ ਚੀਜ਼ ਦੇਖਿਓ, ਜਦੋਂ ਅਕਾਲ ਤਖ਼ਤ ਸਾਹਿਬ ਵੱਲ ਨੂੰ ਅਸੀਂ ਸਨਮੁੱਖ ਹੋ ਕੇ ਖੜ੍ਹਦੇ ਹਾਂ, ਸਾਡੇ ਖੱਬੇ ਹੱਥ ਇੱਕ ਬਿਲਡਿੰਗ ਹੈ, ਅੱਜ ਵੀ ਉਹਦੇ 'ਤੇ ਗੋਲੀਆਂ ਦੇ ਕੁਝ ਨਿਸ਼ਾਨ ਨੇ। ਉਹਨੂੰ ਸ਼ਾਇਦ ਸਰਦਾਰ ਖੜਕ ਸਿੰਘ ਜੀ ਦੀ ਡਿਉੜੀ ਕਹਿੰਦੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਦੇ ਨੇ ਬਣਵਾਈ ਹੈ ਜਾਂ ਉਹਦੀ ਯਾਦ ਹੈ। ਉਹ ਉਸ ਸਾਈਡ 'ਤੇ ਹੀ ਪਿਛਲੇ ਪਾਸੇ ਨਿਵਾਸ ਸੀਗਾ ਪ੍ਰੀਤਮ ਸਿੰਘ ਜੀ ਦਾ, ਅਤੇ ਜਿੱਥੇ ਸੰਤ ਜੀ ਰਹਿੰਦੇ ਸੀ ਉਹਦੇ ਪਿਛਲੇ ਕਮਰਿਆਂ ਵਿੱਚ ਉਹਨਾਂ ਦੇ ਸਿੰਘ ਰਹਿੰਦੇ ਸੀ। ਜਦੋਂ ਬੰਬਾਰਮੈਂਟ ਦੇ ਵਿੱਚ ਉਹ ਕਮਰੇ ਮਿਲਟਰੀ, ਹੁਣ ਤੁਸੀਂ ਮਿਲਟਰੀ ਪੁਆਇੰਟ ਦੇਖੋ, ਉਸ ਮਿਲਟਰੀ ਦੇ ਵਿੱਚ ਪੁਆਇੰਟ ਦੇ ਵਿੱਚ ਜਦੋਂ ਉਹ ਟੱਠਣੇ ਸ਼ੁਰੂ ਹੋਏ ਤਾਂ ਉਹਨਾਂ ਨੇ ਸਥਾਨ ਬਦਲ ਕੇ ਆਪਣੇ ਵੱਲੋਂ ਸੇਫ ਅਕਾਲ ਤਖ਼ਤ ਸਾਹਿਬ ਵਾਲਾ ਪਾਸਾ ਜਿਹੜਾ ਹੈ ਉੱਧਰ ਨੂੰ ਚਲੇ। ਜਦੋਂ ਉੱਧਰ ਨੂੰ ਵੀ ਬੰਬ ਚੱਲੇ ਉਹਨਾਂ ਨੇ ਬੰਕਰ ਦੇ ਮੀਨਜ਼ ਜਿਹੜਾ ਸਾਡਾ ਅੱਜ ਵੀ ਜਿਹੜਾ ਹੈਗਾ ਗਰਾਊਂਡ ਫਲੋਰ ਤੋਂ ਥੱਲੇ ਜ਼ਮੀਨੀ ਹੈਗਾ ਅੰਡਰਗਰਾਊਂਡ, ਉਹਦੇ ਵਿੱਚ ਆ ਗਏ ਉਹ। ਉਹ ਉਹਨਾਂ ਦੀ ਉਸ ਵਕਤ ਦੀ ਮਿਲਟਰੀ ਲੋੜ ਸੀ। ਜੇ ਹੁਣ ਮੈਨੂੰ ਕੋਈ ਸਵਾਲ ਕਰੇ ਕਿ ਗੁਰੂ ਗੋਬਿੰਦ ਸਿੰਘ ਜੀ ਸਰਬੱਤ ਦੇ ਭਲੇ ਦੇ ਪੈਗੰਬਰ ਸੀ, ਮੈਂ ਇਹ ਉਹਨਾਂ ਨੂੰ ਸਵਾਲ ਕਰਾਂਗਾ ਕਿ ਜਿਹੜੀ ਖਿਦਰਾਣੇ ਦੀ ਢਾਬ ਚੁਣੀ ਹੈ ਉਹ ਇੱਕ ਜੰਗੀ ਸਥਾਨ ਸੀ, ਚੜ੍ਹਤ ਸਿੰਘ ਬਰਾੜ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸੂਝਾ ਡਿਪਾਰਟਮੈਂਟ ਦਾ ਮੁਖੀ ਸੀ, ਉਹਦੇ ਨਾਲ ਮੀਟਿੰਗ ਕੀਤੀ ਹੈ ਦੀਨੇ ਕਾਂਗੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ, ਵੀ ਜੰਗੀ ਤਰੀਕੇ ਦੇ ਨਾਲ ਮੈਨੂੰ ਇੱਥੋਂ ਸਮਝਾ ਆਹ ਜਿਹੜਾ ਖੇਤਰ ਹੈ ਇੱਥੇ ਮੇਰਾ ਡੇਰਾ ਕਿੱਥੇ, ਆਪਣਾ ਸਾਰਾ ਸਿੰਘਾਂ ਦਾ ਡੇਰਾ ਕਿੱਥੇ ਹੋਣਾ ਚਾਹੀਦਾ ਜੰਗ ਦੇ, ਜੇ ਕੱਲ੍ਹ ਫੌਜ ਇੱਥੇ ਜਿਵੇਂ ਸੁਣਦੇ ਹਾਂ ਆ ਰਹੀ ਹੈ। ਉਹ ਕਹਿੰਦੇ ਜੀ ਜਿਹੜੀ ਆਹ ਢਾਬ ਹੈ ਇਹਦੇ 30 ਕਿਲੋਮੀਟਰ ਚਾਰੇ ਪਾਸੇ ਕੋਈ ਹੋਰ ਢਾਬ ਨਹੀਂ ਹੈਗੀ, ਭਾਵ ਪਾਣੀ ਪੀਣ ਦਾ ਕੋਈ ਹੋਰ ਸੋਰਸ ਨਹੀਂ ਹੈ ਇਸ ਇਲਾਕੇ 'ਚ, ਆਹੀ ਢਾਬ ਹੈ। ਜੇ ਕਿਸੇ ਨੇ ਪਾਣੀ ਪੀਣਾ ਹੈ ਤਾਂ ਜਾਂ 30 ਕਿਲੋਮੀਟਰ ਇੱਧਰ ਜਾਣਾ ਪਊਗਾ ਅਤੇ ਜਾਂ 30 ਕਿਲੋਮੀਟਰ ਇੱਧਰ ਵਿਚਾਲੇ ਤੁਸੀਂ ਖੜ੍ਹ ਕੇ ਡੇਰਾ ਲਾ ਲਓ। ਇਹ ਜੰਗੀ ਗੁਰੂ ਸਾਹਿਬ ਨੇ ਸਵੀਕਾਰ ਕਰ ਲਈ, ਇਹਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਪਾਣੀ ਨਹੀਂ ਪੀਣ ਤੋਂ, ਪਰ ਜੰਗੀ ਲੋੜ ਸੀ ਕਿ ਜਦੋਂ ਉਹਨਾਂ ਨੂੰ ਇੱਥੇ ਆ ਕੇ ਹਮਲਾ ਕਰਨਾ ਪਏਗਾ ਮੇਰੇ ਸਿੰਘਾਂ ਦੇ ਕੋਲ ਪਾਣੀ ਹੋਊਗਾ, ਮੇਰੇ ਦੁਸ਼ਮਣ ਫੌਜ ਦੇ ਕੋਲ ਉਸ ਵਕਤ ਪਾਣੀ ਦੀ ਘਾਟ ਹੋਏਗੀ, ਉਹਨੂੰ ਮਜਬੂਰਨ ਪਿੱਛੇ ਮੁੜਨਾ ਪਏਗਾ। ਇਹ ਜੰਗੀ ਲੋੜਾਂ ਹੁੰਦੀਆਂ ਨੇ, ਉਸ ਜੰਗੀ ਲੋੜ ਦੇ ਵਿੱਚ
ਵਾਰ ਸਟ੍ਰੈਟਜੀ ਆ ਗਈ,
ਵਾਰ ਕਿਉਂਕਿ ਵਾਰ ਚੱਲ ਗਈ ਨਾ, ਜਦੋਂ ਵਾਰ ਸ਼ੁਰੂ ਹੋ ਗਈ ਬੰਬ ਮਾਰਨ ਲੱਗ ਗਏ ਟੈਂਕ ਗੋਲੇ ਵਰਸਾਉਣ ਲੱਗ ਗਏ, ਕਿਸੇ ਨੂੰ ਅੱਜ ਤੱਕ ਅੰਦਾਜ਼ਾ ਵੀ ਨਹੀਂ ਸੁਪਨੇ ਵਿੱਚ ਵੀ ਨਹੀਂ ਸੀਗਾ ਵੀ ਇੰਨੀ ਵੱਡੀ ਬੰਬਾਰਮੈਂਟ ਜਿੰਨੀ ਪਾਕਿਸਤਾਨ ਤੋਂ ਨਹੀਂ ਕੀਤੀ ਹੋਣੀ ਜਿੰਨੀ ਦਰਬਾਰ ਸਾਹਿਬ 'ਤੇ ਅਕਾਲ ਤਖ਼ਤ ਸਾਹਿਬ 'ਤੇ ਕੀਤੀ ਹੈ, ਇੱਕ ਪੂਰੀ ਸਲਤਨਤ ਸਮਝ ਕੇ ਕੀਤੀ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਸਾਨੂੰ ਉਹਨਾਂ ਨੇ ਇੱਕ ਸਲਤਨਤ ਸਮਝਿਆ, ਸਾਡਾ ਜਰਨੈਲ ਇੱਕ ਬਾਦਸ਼ਾਹ ਦੇ ਤੌਰ 'ਤੇ ਇਹ ਲੜਿਆ ਅਤੇ ਉਹਨੇ ਦਿਖਾ ਦਿੱਤਾ ਕਿ ਸਿੱਖ ਕਿਵੇਂ ਲੜਦੇ ਹੁੰਦੇ ਨੇ। ਜੇ ਸਿੱਖ ਅੱਜ ਲੰਗਰ ਵੰਡ ਰਹੇ ਨੇ ਨਾ, ਇਹ ਵੀ ਦਿਖਾਇਆ ਸਾਨੂੰ, ਸਾਡੀ ਕੌਮ ਨੇ ਲੋਕਾਂ ਨੂੰ, ਅਤੇ ਇਹ ਵੀ ਦਿਖਾਇਆ ਕਿਉਂਕਿ ਸਾਡੀ ਮੀਰੀ ਪੀਰੀ ਹੈ
ਜੀ,
ਅਸੀਂ ਜਿੰਨਾ ਚੰਗੀ ਤਰੀਕੇ ਨਾਲ ਲੰਗਰ ਵੰਡ ਸਕਦੇ ਹਾਂ ਉਨੀ ਚੰਗੇ ਤਰੀਕੇ ਨਾਲ ਜੰਗ ਵੀ ਲੜ ਸਕਦੇ ਹਾਂ। ਇਹ ਚੀਜ਼ ਵੀ ਘੱਲੂਘਰ ਨੇ ਦਿਖਾਈ ਹੈ ਸਾਨੂੰ। ਸੋ ਉਹ
ਪੋਜ਼ਿਟਿਵ ਜਿਹੜਾ ਇਹ ਚੀਜ਼ ਤੁਸੀਂ ਉਭਾਰ ਦੇ।
ਇੱਕ ਹੋਰ ਗੱਲ ਹੈਗੀ ਜਿਹੜੀ ਹਜੇ ਤੱਕ ਸਾਹਮਣੇ ਨਹੀਂ ਆਈ, ਮੈਂ ਪਹਿਲਾਂ ਗੱਲ ਕੀਤੀ ਸੀ ਆਪਣੇ ਇੱਕ ਪਹਿਲੇ ਐਪੀਸੋਡ ਦੇ ਵਿੱਚ ਕਿ ਜਿਹੜੀਆਂ ਇੰਗਲੈਂਡ ਦੀਆਂ ਫਾਈਲਾਂ ਖੁੱਲਣਗੀਆਂ ਅਖੀਰ ਦੇ ਵਿੱਚ 3 ਮਹੀਨੇ ਪਹਿਲਾਂ ਕਹਿ ਲਓ ਅੰਦਾਜ਼ੇ ਨਾਲ ਜੂਨ ਤੋਂ, ਮਾਰਗਰਟ ਥੈਚਰ ਜਿਹੜੀ ਇੰਗਲੈਂਡ ਦੀ ਪ੍ਰਧਾਨ ਮੰਤਰੀ ਸੀ ਅਤੇ ਇੰਦਰਾ ਗਾਂਧੀ ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਜਦੋਂ ਉਹ ਸਲਾਹ ਕਰ ਰਹੀ ਸੀ ਇੰਦਰਾ ਗਾਂਧੀ ਵੀ ਇੱਦਾਂ ਕਰਕੇ ਕਰਨਾ, ਉਸ ਵਕਤ ਸੰਤ ਜਰਨੈਲ ਸਿੰਘ ਜੀ ਨਾਨਕ ਨਿਵਾਸ 'ਤੇ ਸੀ, ਤਾਂ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਅਤਿਅੰਤ ਟ੍ਰੇਨਡ ਕਮਾਂਡੋਜ਼ ਭੇਜ ਦਿੰਦੀ ਹਾਂ, ਇੰਗਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਤੁਸੀਂ ਆਪਣੇ ਭੇਜੋ ਅਤੇ ਤੁਸੀਂ ਉਹਨਾਂ ਨੂੰ ਕਮਾਂਡੋਆਂ ਰਾਹੀਂ ਨਾਨਕ ਨਿਵਾਸ ਤੋਂ ਚੁੱਕ ਕੇ ਲੈ ਆਓ। ਹੁਣ ਜਦੋਂ ਕੌਮਾਂ ਲੜਾਈ ਕਰਦੀਆਂ ਨੇ ਤਾਂ ਉਹਨਾਂ ਨੂੰ ਬਰਾਬਰਤਾ ਦੇ ਵਿੱਚ ਆਪਣਾ ਵੀ ਜਿੰਨਾ ਕੁ ਉਹਨਾਂ ਕੋਲ ਸਟ੍ਰੈਟਜੀ ਹੁੰਦੀ ਹੈ ਉਹ ਵਰਤਣੀ ਪੈਂਦੀ ਹੈ। ਇਹ ਵੀ ਇੱਕ ਕਾਰਨ ਸੀ ਕਿ ਉਹ ਨਾਨਕ ਨਿਵਾਸ ਤੋਂ ਨਿਕਲ ਕੇ ਅਗਲੇ ਪਾਸੇ ਚਲੇ ਗਏ ਸੀ।
ਓ ਅੱਛਾ, ਇਹ ਵੀ ਇੱਕ ਕਾਰਨ ਹੈ।
ਫਾਈਲਾਂ ਖੁੱਲਣਗੀਆਂ ਤਾਂ ਸਭ ਕੁਝ ਸਾਹਮਣੇ ਆਊਗਾ, ਹੁਣ ਤਾਂ ਸੋਰਸਿਸ ਰਾਹੀਂ ਆ ਰਿਹਾ। ਪਰ ਅਸੀਂ ਤਾਂ
ਬਾਬਾ ਜਰਨੈਲ ਸਿੰਘ ਕੋਲ ਗੱਲ ਕਿੰਨੇ ਪੜਾਈ ਵੀ ਇੱਕ ਪ੍ਰਧਾਨ ਮੰਤਰੀ ਦੂਜੀ ਪ੍ਰਧਾਨ ਮੰਤਰੀ ਨਾਲ ਗੱਲ ਕਰਦੀ ਪਈ ਹੈ।
ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਕਦੇ ਫਿਰ ਕਰ ਲਿਓ, ਇੰਡੀਅਨ ਗੌਰਮੈਂਟ ਜਿਹੜੀ 7 ਘੰਟੇ ਬਾਅਦ ਕਰਨਾ ਚਾਹੁੰਦੀ ਸੀ ਇਹ ਐਵੀਡੈਂਸ ਨੇ, ਉਹ ਮਤਲਬ ਕਿ ਸੰਤ ਜਰਨੈਲ ਸਿੰਘ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ। ਦੇਸ਼ਾਂ ਦੀ ਲੜਾਈ ਦੇ ਵਿੱਚ ਇਹ ਨਹੀਂ ਕਿ ਜੇ ਕੋਈ ਸੁਵੇਗ ਸਿੰਘ ਬੈਠੇ ਨੇ ਜਾਂ ਸੰਤ ਜਰਨੈਲ ਸਿੰਘ ਬੈਠੇ ਨੇ, ਭਾਈ ਅਮਰੀਕ ਸਿੰਘ ਠਾਰਾ ਸਿੰਘ ਜੀ ਬੈਠੇ ਨੇ, ਤਾਂ ਉਹ ਮਤਲਬ ਕਹਿਣ ਤੋਂ 200 ਸਾਲ 400 ਸਾਲ ਪਹਿਲੀ ਰਵਾਇਤੀ ਸੋਚ ਦੇ ਨਾਲ ਅੱਜ ਦੀ ਲੜਾਈ ਲੜਨਗੇ। ਉਹ ਅੱਜ ਦੀ ਲੜਾਈ ਜਿਹੜੀ ਆ ਉਹ ਅੱਜ ਦੇ ਸੋਰਸਿਸ ਰਾਹੀਂ ਹੀ ਲੜਨਗੇ। ਮੈਂ ਤੁਹਾਨੂੰ ਦਊਂਗਾ ਐਵੀਡੈਂਸ, ਉਹ ਅੱਡ ਨੇ ਇਹ ਘੱਲੂਘਾਰੇ ਦੇ ਜਿਹੜੇ ਦਿਨ ਚੱਲ ਰਹੇ ਨੇ ਉਹ ਅੱਡ ਨੇ। ਇਹ ਜਦੋਂ ਖਬਰ ਉਹਨਾਂ ਤੱਕ ਪਹੁੰਚੀ, ਕਿਉਂਕਿ ਇਹਦੇ ਕੋਲ ਐਵੀਡੈਂਸ਼ੀਅਲੀ ਪਰੂਫ ਨਹੀਂ ਹੈਗੇ। ਮੈਂ ਇਹ ਕਹਿੰਦਾ ਕਿ ਕਮਾਂਡੋਆਂ ਦੀ ਗੱਲ ਚੱਲਦੀ ਰਹੀ ਹੈ, ਕਿਉਂਕਿ ਸੰਤਾਂ ਦੀਆਂ ਸਪੀਚਾਂ ਵਿੱਚ ਵੀ ਲਿਖਿਆ ਪਿਆ ਵੀ ਉਹ ਜੀ ਉਹ ਕਮਾਂਡੋ ਭੇਜ ਦੇਣਗੇ। ਤਾਂ ਸੰਤਾਂ ਨੇ ਕਿਹਾ ਜੀ
ਇਹ ਵੈਸੇ ਇੱਕ ਸਵਾਲ ਮਨ ਦੇ ਵਿੱਚ ਆ ਰਿਹਾ, ਕਿਉਂਕਿ ਬਾਬਾ ਜਰਨੈਲ ਸਿੰਘ ਦੀ ਜਿਹੜੀ ਸਪੀਚ ਸੁਣਦੇ ਆ ਉਹਦੇ ਵਿੱਚ ਉਹ ਫੌਜ ਦੇ ਆਉਣ ਦੀ ਗੱਲ ਕਰਦੇ ਨੇ,
ਕਮਾਂਡੋ ਦੀ ਵੀ ਕਰਦੇ ਨੇ।
ਬਾਬਾ ਜਰਨੈਲ ਸਿੰਘ ਨੂੰ ਪਤਾ ਸੀ ਕਿ ਐਡਾ ਵੱਡਾ ਘੱਲੂਘਾਰਾ ਹੋਵੇਗਾ?
ਇੰਨਾ ਵੱਡਾ ਹੋਵੇ ਨਾ ਹੋਵੇ, ਉਹਨਾਂ ਨੇ ਆਪਣੇ ਵੱਲੋਂ ਇੱਕ ਸਿੱਖ ਹੋਣ ਦੇ ਨਾਤੇ, ਇੱਕ ਵਾਰੀਅਰ ਮੀਰੀ ਪੀਰੀ ਦੇ ਵਾਰਸ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਤਿਆਰੀ ਪੂਰੀ ਕੀਤੀ ਹੋਈ ਸੀ ਵੀ ਜੇ ਆ ਜਾਂਦੀ, ਜੇ ਹੁਣ ਨਾ ਆਉਂਦੀ ਤਾਂ ਉਹ ਕਿਹੜਾ ਉੱਥੇ ਜਾ ਕੇ ਉਹਨਾਂ ਨੂੰ ਅਟੈਕ ਕਰਦੇ ਪਏ ਸੀ ਪਹਿਲਾਂ? ਉਹ ਤਾਂ ਆਪਣਾ ਮੋਰਚਾ ਚਲਾ ਰਹੇ ਸੀ। ਅਤੇ ਜੇ ਆ ਜਾਂਦੀ ਹੈ ਤਾਂ ਮਤਲਬ ਕਿ ਇੱਕ ਸਿੱਖ ਨੇ ਕੀ ਕਰਨਾ ਉਸ ਟਾਈਮ? ਉਹ ਤੁਹਾਡੇ ਗੁਰਧਾਮ 'ਤੇ ਵੀ ਆ ਰਹੀ ਹੈ, ਤੁਹਾਡੀ ਇੱਜ਼ਤ 'ਤੇ ਵੀ ਆ ਰਹੀ ਹੈ, ਤੁਹਾਡੀ ਸੋਵਰਨਟੀ 'ਤੇ ਵੀ ਆ ਰਹੀ ਹੈ, ਤੁਹਾਨੂੰ ਮਲਿਆ ਮੇਡ ਕਰਨ ਲਈ ਆ ਰਹੀ ਹੈ, ਤੁਹਾਨੂੰ ਡਰਾਉਣ ਲਈ ਆ ਰਹੀ ਹੈ। ਜੇ ਸੰਤ ਜਰਨੈਲ ਸਿੰਘ ਨੇ ਮੁਕਾਬਲਾ ਕੀਤਾ ਤਾਂ ਮੈਂ ਅਤੇ ਅਗਲੇ ਬੱਚੇ ਜਿਹੜੇ ਨੇ ਬੋਲ ਸਕਦੇ ਨੇ ਵੀ ਅਸੀਂ ਕੁਝ ਹੈਗੇ ਹਾਂ। ਜੇ ਉਹ ਮਤਲਬ ਕਿ ਚੁੱਪ ਚੁਪੀਤੇ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਫਿਰ ਸਾਡੇ ਬੱਚਿਆਂ ਦੇ ਸਾਡਿਆਂ ਦੇ ਸਾਰਿਆਂ ਦੇ ਸਿਰ ਨੀਵੇਂ ਹੋਣੇ ਸੀ। ਇਸ ਕਰਕੇ ਤਿਆਰੀ ਜਿਹੜੀ ਸੀ ਸੰਤ ਜਰਨੈਲ ਸਿੰਘ ਜੀ ਦੀ, ਜਿਸ ਤਰ੍ਹਾਂ ਉਹਨਾਂ ਦੇ ਮਨਸੂਬੇ ਸੀ ਇੱਕ ਦੇਸ਼ ਦੇ ਤੌਰ 'ਤੇ ਵਾਰ ਕਰਨ ਦੇ, ਉਹਨਾਂ ਨੇ ਵੀ ਆਪਣੀ ਤਿਆਰੀ ਉਸ ਹਿਸਾਬ ਨਾਲ ਹੀ ਕੀਤੀ ਸੀ। ਬੇਸ਼ੱਕ ਉਹਨਾਂ ਕੋਲ ਹਥਿਆਰ ਉਹੋ ਜਿਹੇ ਨਹੀਂ ਸੀ, ਪਰ ਉਹਨਾਂ ਦੀ ਕਲਾ ਦਿਖਾਉਣ ਦਾ ਜਿਹੜਾ ਜਜ਼ਬਾ ਸੀ ਅਤੇ ਜਿਹੜਾ ਟ੍ਰੇਨਿੰਗ ਕਹਿ ਲਓ ਜਾਂ ਗੁਰੂ ਦੀ ਬਖਸ਼ਿਸ਼ ਮੈਂ ਕਹਾਂਗਾ, ਇੰਨੀ ਜ਼ਿਆਦਾ ਸੀ ਕਿ ਉਹਨਾਂ ਨੇ ਇੱਕ ਵਾਰ ਸਿੱਖਾਂ ਨੂੰ ਚਮਕੌਰ ਦੀ ਗੜੀ ਹੂ ਬਹੂ ਸਾਹਮਣੇ ਲਿਆ ਕੇ ਦਿਖਾ ਦਿੱਤੀ। ਇਹ ਦੇਣ ਹੈ ਘੱਲੂਘਾਰੇ ਦੀ। ਸਾਈਕਾਲੋਜੀਕਲੀ ਕੌਮਾਂ ਅੱਗੇ 2100 ਸਾਲ ਇਸ ਚੀਜ਼ ਦੇ ਉੱਪਰ ਜਿਉਂਦੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ 1716 ਦੇ ਵਿੱਚ ਸ਼ਹੀਦੀ ਦਿੱਤੀ ਹੈ, ਪਰ ਅੱਜ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਜੀ ਦੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਤੇ ਹੋਰ ਜਿਹੜੇ ਸਿੰਘ, ਭਾਈ ਤਾਰੂ ਸਿੰਘ ਜੀ, ਮਤੀਦਾਸ ਜੀ, ਸਤੀਦਾਸ ਜੀ, ਗੁਰੂ ਅਰਜਨ ਸਾਹਿਬ, ਗੁਰਦੇਵ ਸਾਹਿਬ ਦੀ ਗੱਲ ਕਿਉਂ ਕਰਦੇ ਹਾਂ? ਕਿਉਂਕਿ ਇਸੇ ਚੀਜ਼ ਨੇ ਕੌਮਾਂ ਦੀ ਮਾਨਸਿਕਤਾ ਨੂੰ ਅੱਗੇ ਲੈ ਕੇ ਜਾਣਾ ਹੁੰਦਾ। ਸੋ ਉਹ ਸਾਰਾ ਕੁਝ ਸਾਡੇ ਸਮਿਆਂ ਦੇ ਵਿੱਚ, ਆਹ ਜਿਹੜਾ 84 ਦਾ ਘੱਲੂਘਾਰ ਹੈ
ਜੀ,
ਇਹਦੀਆਂ ਕਈ ਡਾਇਮੈਂਸ਼ਨਸ ਨੇ, ਉਹ ਦਿਖਾਈਆਂ ਨੇ ਸੰਤ ਜਰਨੈਲ ਸਿੰਘ ਨੇ
ਜੀ,
ਸੰਤ ਜਰਨੈਲ ਸਿੰਘ ਰਾਹੀਂ ਸਿੱਖੀ ਉਹਨਾਂ ਨੇ ਦਿਖਾਈਆਂ ਨੇ,
ਕਿਉਂਕਿ ਉਹਨਾਂ ਦੇ ਲੈਕਚਰ ਦੇ ਵਿੱਚ ਆ ਵੀ ਜੇ ਭਾਰਤੀ ਫੌਜ ਆਉਂਦੀ ਹੈ ਟਰੱਕਾਂ ਦੇ ਟਰੱਕ ਭਰ ਕੇ ਤੋਰਾਂਗੇ, ਇਹਦਾ ਮਤਲਬ ਕਲੀਅਰ ਸੀ ਉਹਨਾਂ ਨੂੰ ਵੀ ਇਹ ਸਾਰਾ ਕੁਝ।
ਜਰਨਲਿਸਟ ਵੀ ਆ ਕੇ ਪੁੱਛਦੇ ਸੀ ਜੇ ਫੌਜ ਹੀ, ਜੇ ਤੁਸੀਂ ਹੁਣ ਇੱਦਾਂ ਨਹੀਂ ਕਰੋਗੇ, ਜੇ ਫੌਜ ਆ ਗਈ, ਹੁਣ ਜੇ ਉਹ ਪੁੱਛਣਗੇ ਤਾਂ ਜਵਾਬ ਤਾਂ ਸੰਤ ਜਰਨੈਲ ਸਿੰਘ ਦੇਣਾ, ਜਵਾਬ ਦੇ ਇਕੱਲਾ ਜਵਾਬ ਨਹੀਂ ਦੇਣਾ, ਜਵਾਬ ਦੀ ਤਿਆਰੀ ਵੀ ਤਾਂ ਕਰਨੀ ਹੈ। ਕੱਲ੍ਹ ਉਹ ਆ ਹੀ ਜਿਹੜਾ ਪੁੱਛਣ ਆਉਂਦਾ ਉਹਦਾ ਸੋਰਸ ਵੀ ਕੋਈ ਹੋ ਸਕਦਾ, ਪਰ ਜਿਹਨੂੰ ਪੁੱਛਿਆ ਜਾ ਰਿਹਾ ਜਿਹੜਾ ਜਵਾਬ ਦੇ ਰਿਹਾ ਉਹਨੂੰ ਵੀ ਤਾਂ ਕੁਝ ਚਾਹੀਦਾ ਕਰਨ ਨੂੰ, ਇਕੱਲਾ ਬੋਲਦਾ ਹੀ ਹੈ ਕਿ ਕਰਦਾ ਵੀ ਹੈ? ਜੇ ਇਕੱਲਾ ਬੋਲਦਾ ਹੀ ਹੈ ਤਾਂ ਫਿਰ ਉਹ ਸਿੱਖ ਵਿਰਾਸਤ ਤੋਂ ਕੋਰਾ ਹੈ,
ਕਥਨੀ ਹੈ,
ਪਰ ਜੇ ਉਹ ਕਰਦਾ ਵੀ ਹੈ ਫਿਰ ਉਹ ਆਪਣੇ ਨਾਲ ਵਿਰਾਸਤ ਦਾ ਪੂਰਾ ਇਤਿਹਾਸ ਲੈ ਕੇ ਚੱਲਦਾ ਅਤੇ ਸੰਤ ਜਰਨੈਲ ਸਿੰਘ ਚੱਲੇ ਨੇ
ਜੀ। ਪਰ ਇੱਕ ਹੋਰ ਮਨ ਦੇ ਵਿੱਚ ਸਵਾਲ ਆਉਂਦਾ, ਮੈਨੂੰ ਪਤਾ ਲੱਗਾ ਵੀ ਹੁਕਮਨਾਮਾ ਵੀ ਜਾਰੀ ਕਰਵਾ ਦਿੱਤਾ ਸੀ ਅਕਾਲ ਤਖਤ ਸਾਹਿਬ ਤੋਂ ਵੀ ਹਥਿਆਰ ਲੈ ਕੇ ਕੋਈ ਨਾ ਜਾਵੇ, ਅਤੇ ਕਿਹਾ ਜਾਂਦਾ ਵੀ ਬਾਬਾ ਜਰਨੈਲ ਸਿੰਘ ਜੀ ਵੀ ਦਰਸ਼ਨੀ ਜੋੜੀ ਵਿੱਚ ਆਪਣੇ ਹਥਿਆਰ ਰੱਖ ਕੇ, ਜਿਹੜੇ ਆਧੁਨਿਕ ਨੇ ਉਹ ਰੱਖ ਕੇ ਰਵਾਇਤੀ ਨਾਲ ਲੈ ਕੇ ਜਾਂਦੇ ਰਹੇ ਆ, ਕੀ ਸੱਚ ਹੈ?
ਨਹੀਂ, ਇਹ ਇਸ ਤਰ੍ਹਾਂ ਹੋਈ ਸੀ, ਗੱਲ ਜ਼ਰੂਰ ਹੋਈ ਸੀ, ਉਸ ਟਾਈਮ ਅਖਬਾਰਾਂ ਵਿੱਚ ਵੀ ਆਈ ਹੈ, ਮੈਂ ਦਰੁਸਤ ਵੀ ਕੀਤੀ ਹੈ ਸਾਰੀ। ਉਹ ਇੱਦਾਂ ਹੋਇਆ ਸੀ ਕਿ ਆਹ ਜਿਹੜਾ ਮਨਸੂਬਾ ਸੀ ਸ਼੍ਰੋਮਣੀ ਕਮੇਟੀ ਰਾਹੀਂ ਏਜੰਸੀਆਂ ਨੇ ਭੇਜਿਆ ਸੀ ਅਕਾਲ ਤਖ਼ਤ ਸਾਹਿਬ ਦੇ ਉਸ ਟਾਈਮ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਜੀ ਕੋਲ ਕਿ ਤੁਸੀਂ ਇਹਨਾਂ ਨੂੰ ਵਰਜੋ। ਪਰ ਗਿਆਨੀ ਕਿਰਪਾਲ ਸਿੰਘ ਨੇ ਹੁਕਮਨਾਮਾ ਜਾਰੀ ਕਰਨ ਤੋਂ ਨਾ ਕਰਕੇ ਇੱਕ ਲਿਖਤੀ
ਵੀ ਐਸਾ ਹੋਇਆ ਸੀ,
ਲਿਖਤੀ ਨੋਟ ਭੇਜਿਆ ਸੀ ਸੰਤ ਜਰਨੈਲ ਸਿੰਘ ਜੀ ਕੋਲ ਵੀ ਤੁਸੀਂ ਹਥਿਆਰਾਂ ਨੂੰ ਲੈ ਕੇ ਦਰਬਾਰ ਸਾਹਿਬ ਨਾ ਜਾਇਆ ਕਰੋ।
ਠੀਕ ਹੈ,
ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਤਾਂ ਉਹ ਨਾ ਕਰ ਨਹੀਂ ਸਕਦੇ ਸੀ, ਕਿ ਅਕਾਲ ਤਖ਼ਤ ਤਾਂ ਸਾਡਾ ਸੋਵਰਨਟੀ, ਜਿਵੇਂ ਪਹਿਲਾਂ ਤਖ਼ਤ ਹੈ ਸਾਡਾ, ਅਤੇ ਅੱਜ ਵੀ ਉਸ ਤਖ਼ਤ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫਾਇਰ ਆਰਮ ਵੀ ਪਿਆ, ਉੱਥੇ ਅਸੀਂ ਦਰਸ਼ਨ ਕਰਾਉਂਦੇ ਹਾਂ, ਉੱਥੇ ਪਹਿਲਾਂ ਤੋਂ ਹੀ ਮਤਲਬ ਕਹਿਣ ਤੋਂ ਜਿਹੜੇ ਅਗਨੀ ਸ਼ਸਤਰ ਪਏ ਨੇ। ਸੋ ਉਹਦਾ ਅੱਗੇ ਅਸਰ ਕੀ ਹੋਇਆ, ਸੰਤ ਜਰਨੈਲ ਸਿੰਘ ਜੀ ਨੇ ਦਲੀਲ ਨਾਲ ਗਿਆਨੀ ਜੀ ਨੂੰ ਕਹਿ ਤਾ ਵੀ ਸਿੱਖ ਰਵਾਇਤ ਮੁਤਾਬਕ ਮੇਰੇ ਸ਼ਸਤਰ ਲੈ ਕੇ ਜਾਣਾ ਗਲਤ ਨਹੀਂ ਹੈ, ਪਰ ਮੈਂ ਤੁਹਾਡਾ ਮਾਹੌਲ ਜਿਹੜਾ ਹੈ ਇਹ ਨਾ ਵਿਗੜ ਜਾਵੇ, 6 ਜਾਂ 7 ਦਿਨ, ਮੈਂ ਪੂਰਾ ਦਰੁਸਤ ਕੀਤਾ ਅੱਜ, 6 ਜਾਂ 7 ਦਿਨ ਸੰਤ ਜੀ ਦਰਸ਼ਨੀ ਡਿਊਟੀ ਦੇ ਮੂਹਰੇ ਆ ਕੇ ਉੱਥੋਂ ਹੀ ਮੱਥਾ ਟੇਕ ਕੇ ਅਤੇ ਅੱਗੇ ਲੰਗਰ ਇਮਾਰਤ ਜਿੱਥੇ ਉਹ ਜਾ ਕੇ ਬੈਠ ਕੇ ਗੱਲ ਕਰਦੇ ਹੁੰਦੇ ਸੀ ਉੱਥੇ ਜਾਂਦੇ ਰਹੇ, ਪਰ 7 ਦਿਨ ਤੋਂ ਬਾਅਦ ਫਿਰ ਉਹੀ ਨੋਰਮਲ ਹੋ ਗਿਆ, ਫਿਰ ਉਦਾਂ ਹੀ ਰਵਾਇਤੀ ਤੌਰ 'ਤੇ ਸਾਰੇ ਸ਼ਸਤਰਾਂ ਨਾਲ ਅੰਦਰ ਜਾਣ ਵੀ ਲੱਗ ਗਏ ਅਤੇ ਆਉਣ ਕੇ ਸਾਰਾ।
ਇਹ ਫੈਸਲਾ ਕਿਹਨਾਂ ਦਾ ਸੀ
ਜਿਹੜਾ ਸਾਹਮਣੇ ਆਇਆ? ਉਹ ਤਾਂ SGPC ਦੀ ਸਲਾਹ ਆਈ ਅਕਾਲ ਤਖ਼ਤ ਸਾਹਿਬ ਤੋਂ ਦੇ ਜਥੇਦਾਰ ਸਾਹਿਬ ਨੂੰ, ਪਰ ਜਿਹੜਾ ਫੈਸਲਾ ਹੈ ਮੈਨੂੰ ਲੱਗਦਾ ਜਿੰਨਾ ਅਸੀਂ ਪਿੱਛੋਂ ਦੇਖਦੇ ਆ ਰਹੇ ਹਾਂ ਇਹ ਏਜੰਸੀਆਂ ਅਤੇ ਉਸ ਵਕਤ ਦੇ ਸਿੱਖ ਲੀਡਰਾਂ ਦੇ ਨਾਲ ਜਿਹੜਾ ਸਮਝੌਤਾ ਹੋ ਜਾਂਦਾ ਸੀ ਵੀ ਸੰਤ ਜਰਨੈਲ ਸਿੰਘ ਨੂੰ ਇੱਕ ਇਹ ਵੀ ਪੋਲਿਸੀ ਚੱਲ ਰਹੀ ਹੋਏਗੀ ਕਿ ਨਿਹੱਥਾ ਕਿਵੇਂ ਕੀਤਾ ਜਾਵੇ, ਉਸ ਪੋਲਿਸੀ ਦਾ ਇੱਕ ਹਿੱਸਾ ਸੀ ਕਿ ਉਹਨਾਂ ਨੇ ਕਿਹਾ ਆਹ ਵਰਤ ਕੇ ਦੇਖੋ ਵੀ ਜੇ ਅੱਜ ਇੱਥੋਂ ਐਂ ਕਰ ਉੱਥੋਂ ਵੀ ਮਨਾ ਕਰਾਂਗੇ, ਪਰਸੋਂ ਉੱਥੋਂ ਵੀ ਮਨਾ ਕਰਾਂਗੇ। ਸੋ ਇਹ ਅਕਾਲੀ ਲੀਡਰ ਜਿਹੜੇ ਉਸ ਟਾਈਮ ਦੇ ਸੀਗੇ ਮੈਨੂੰ ਉਹਨਾਂ ਦਾ ਜ਼ਿਆਦਾ ਮਨਸੂਬਾ ਲੱਗਦਾ ਹੈ, ਕਿਉਂਕਿ ਦੂਜੇ ਤਾਂ ਯੋਜਨਾ ਹੀ ਬਣਾਈ ਬੈਠੇ ਸੀਗੇ ਵੀ ਅਸੀਂ ਕਰਨਾ ਹੀ ਕਰਨਾ।
ਇੱਕ ਮੈਂ ਚਾਹਾਂਗਾ, ਸਮੇਂ ਦੀਆਂ ਘੜੀਆਂ ਰੋਕ ਰਹੀਆਂ ਨੇ, ਇੱਕ ਛੋਟਾ ਜਿਹਾ ਮਨ ਦੇ ਵਿੱਚ ਸਵਾਲ ਆ ਰਿਹਾ, ਕਿਉਂਕਿ ਉਸ ਵੇਲੇ ਆਪਾਂ ਬਾਦਲ, ਟੌੜਾ, ਲੌਂਗੋਵਾਲ, 3-4 ਨਾਮ, ਚੌਥਾ ਰਾਮੂਵਾਲੀਆ, ਮੈਂ ਚਾਹਾਂਗਾ ਥੋੜ੍ਹੇ ਥੋੜ੍ਹੇ ਸ਼ਬਦਾਂ ਵਿੱਚ ਦੱਸ ਦਿਓ ਵੀ ਰਾਮੂਵਾਲੀਏ ਦਾ ਬਾਬਾ ਜਰਨੈਲ ਸਿੰਘ ਨਾਲ ਕੀ ਰੋਲ ਸੀ, ਜਾਂ ਇਹ ਹੱਕ ਵਿੱਚ ਸਨ, ਜਾਂ ਕਿਵੇਂ ਸੀ, ਜਾਂ ਸਾਰੀ ਜੁੰਡਲੀ ਦਾ ਜਿੰਨੇ ਵੀ ਨੇ ਸਾਰਿਆਂ ਦਾ ਇੱਕੋ ਹੀ ਸੀ ਮਨਸੂਬਾ, ਜਾਂ ਜੇ ਗੱਲ ਕਰੀਏ ਤਾਂ ਉਸ ਸਮੇਂ ਦੋ ਸੰਤ ਦਾ ਜ਼ਿਕਰ ਆਉਂਦਾ, ਸੰਤ ਲੌਂਗੋਵਾਲ ਅਤੇ ਸੰਤ ਭਿੰਡਰਾਂ ਵਾਲੇ, ਇਹਨਾਂ ਦੇ ਆਪਸੀ ਕੀ ਸੀ?
ਦੇਖੋ ਜਿਹੜੇ ਤਾਂ ਜਦੋਂ ਮੋਰਚਾ ਸ਼ੁਰੂ ਹੋਇਆ ਉਹਦੇ ਡਿਕਟੇਟਰ ਸੰਤ ਹਰਚੰਦ ਸਿੰਘ,
ਕਿਉਂਕਿ ਧਰਮ ਯੁੱਧ ਮੋਰਚੇ ਵੇਲੇ ਸਾਰੇ ਇਕੱਠੇ ਸਨ,
ਧਰਮ ਯੁੱਧ ਮੋਰਚਾ ਜਿੱਦਣ ਸ਼ੁਰੂ ਹੋਇਆ
ਜੀ
ਉਦੋਂ ਤਾਂ ਸੰਤ ਚਰਨਾ ਹਰਚੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਹੀ ਡਿਕਟੇਟਰ ਬਣਾਇਆ ਗਿਆ
ਜੀ।
ਅੱਗੇ ਜਾ ਕੇ ਜਦੋਂ ਕਾਰਵਾਈਆਂ ਇਹੋ ਜਿਹੀਆਂ ਚੱਲੀਆਂ ਏਜੰਸੀਆਂ ਦੇ ਰਾਹੀਂ ਪਾੜ ਪੈ ਗਿਆ, ਖਾਸ ਕਰ ਸੋਢੀ ਸਾਹਿਬ ਦੇ ਸ਼ਹੀਦ ਹੋਣ ਤੋਂ ਬਾਅਦ ਸੰਤਾਂ ਦੀ ਰਾਈਟ ਹੈਂਡ ਮੰਨੇ ਜਾਂਦੇ ਸੀ,
ਰਾਈਟ ਹੈਂਡ
ਮੰਨੇ ਜਾਂਦੇ ਸੀ। ਉਸ ਤੋਂ ਬਾਅਦ ਜਿਹੜਾ ਇਹਨਾਂ ਦੀ ਮਨੋ ਭਾਵਨਾ ਸੀ ਲੀਡਰਾਂ ਦੀ ਜਿਹਨਾਂ ਨੂੰ ਕਿਹਾ, ਉਹਨਾਂ ਨੂੰ ਤੋਂ ਦੂਰੀ ਹੋਣ ਲੱਗ ਗਈ ਸੰਤ ਜਰਨੈਲ ਸਿੰਘ ਦੀ, ਅਤੇ ਜਿਹੜੀ ਸੰਗਤ ਸੀ ਉਹ ਸੰਤ ਜਰਨੈਲ ਸਿੰਘ ਨੂੰ ਚਾਹੁੰਦੀ ਸੀ। ਉੱਥੇ ਦੋ ਗੱਲਾਂ ਮੈਂ ਕਹਾਂਗਾ, ਜਿਹੜਾ ਤਾਂ ਤੁਸੀਂ ਰਾਮੂਵਾਲੀ ਬਾਰੇ ਪੁੱਛਿਆ, ਰਾਮੂਵਾਲੀਆ ਸਿੱਧੇ ਰੂਪ 'ਚ ਰੂਸ ਦਾ ਹਰਕ੍ਰਿਸ਼ਨ ਸਿੰਘ ਸੁਰਜੀਤ ਰਾਹੀਂ ਏਜੰਟ ਬੈਠਾ ਸੀ ਉੱਥੇ,
ਰਾਮੂਵਾਲੀਆ
ਬਲਵੰਤ ਸਿੰਘ ਰੂਸ ਦਾ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਦਿੱਤਾ ਹੋਇਆ ਏਜੰਟ ਸੀ, ਜਿਹਨੇ ਗੁਰਚਰਨ ਸਿੰਘ MA ਨੂੰ ਉੱਥੇ ਫਿੱਟ ਕਰਾਇਆ ਅਤੇ ਆਪ ਵਾਚ ਕਰਦਾ ਸੀ ਅਤੇ ਰਿਪੋਰਟਾਂ ਭੇਜਦਾ ਸੀ,
ਅਤੇ ਗੁਰਚਰਨ ਸਿੰਘ MA ਉਹ ਹੈ ਜਿਹਨੇ ਸੋਢੀ ਨੂੰ
ਮਰਵਾਇਆ। ਇਹ ਇੱਕ ਜੁੰਡਲੀ ਇਹ ਸੀ ਉੱਥੇ ਬੈਠੀ ਜਿਹੜੀ ਕਾਮਰੇਡਾਂ ਦੇ ਰਾਹੀਂ ਉੱਥੇ ਪਹੁੰਚੀ। ਰਾਮੂਵਾਲੀਆ ਆਪਣੀਆਂ ਸਪੀਚਾਂ 'ਚ ਬੜੀ ਵਾਰ ਕਹਿੰਦਾ ਮੈਂ ਤਾਂ ਜੀ ਹਰਕ੍ਰਿਸ਼ਨ ਸਿੰਘ ਸੁਰਜੀਤ ਸਾਹਿਬ ਤੋਂ ਬਹੁਤ ਕੁਝ ਸਿੱਖਿਆ, ਜਿਹੜਾ ਉਹ ਸਿੱਖਿਆ ਨਾ ਉਹ ਉੱਥੇ ਵਰਤਿਆ ਉਹਨੇ, ਅਤੇ ਜਿਹੜਾ ਸੀ ਟੋੜਾ ਉਹ ਸੀ ਚਲਾਕ ਕਿਸਮ ਦਾ ਸਿਆਸਤਦਾਨ, ਉਹ ਸੰਤ ਜੀ ਕੋਲ ਵੀ ਬਹਿ ਜਾਂਦਾ ਸੀ ਅਤੇ ਦੂਜੇ ਪਾਸੇ ਲੀਡਰਾਂ ਦੀ ਮੀਟਿੰਗ ਵਿੱਚ ਵੀ ਜਿਹੜੇ ਮਨਸੂਬੇ ਦਿੱਲੀ ਬਣਦੇ ਸੀ ਉਹਦੇ 'ਚ ਵੀ ਬਹਿ ਜਾਂਦਾ ਸੀ, ਕਿਉਂਕਿ SGPC ਦਾ ਪ੍ਰਧਾਨ ਸੀ, ਉਹਨੂੰ ਵਾਰ ਵਾਰ ਕੰਪਲੈਕਸ ਬਾਰੇ ਗੱਲ ਕਰਨੀ ਪੈਂਦੀ ਸੀ, ਜ਼ਿੰਮੇਵਾਰੀ ਬਣਦੀ ਸੀ, ਪ੍ਰਸ਼ਾਸਨ ਵੀ ਉਹਨੂੰ ਫੋਨ ਕਰਦਾ ਹੋਊਗਾ, ਸਰਕਾਰਾਂ ਵੀ ਆਖਰ ਪ੍ਰਧਾਨ ਤੁਸੀਂ ਹੋ ਜੀ, ਬਾਦਲ ਤਾਂ ਚਲਾਕ ਸੀ ਨਾ ਉਹ ਤਾਂ ਪਾਸੇ ਹੋ ਗਿਆ ਇਸ ਸਿਸਟਮ ਦੇ ਵਿੱਚੋਂ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਦੱਸ ਚੁੱਕਾ, ਪਹਿਲੇ ਉਹਦਾ ਤਾਂ 77 ਤੋਂ ਬਾਅਦ ਸਿੱਧੇ ਹੀ ਸਮਝੌਤਾ ਏਜੰਸੀਆਂ ਨਾਲ ਹੋ ਗਿਆ ਸੀ ਵੀ ਦੱਸੋ ਮੈਂ ਕੀ ਕਰਨਾ ਸਿੱਖੀ ਨੂੰ ਖਤਮ ਕਰਨਾ। ਇੱਕ ਚੀਜ਼ ਜਿਹੜੀ ਨਵੀਂ ਹੈ ਜਿਹੜੀ ਡਿਸਕਸ ਨਹੀਂ ਹੋਈ ਹੈ ਜਿਹੜੀ ਉੱਥੇ ਵਾਪਰੀ, ਜਦੋਂ ਦੇਖਿਆ ਕਿ ਸਾਰੀ ਨੌਜਵਾਨੀ ਸੰਤ ਜਰਨੈਲ ਸਿੰਘ ਦੀ ਗੱਲ ਕਰਦੀ ਹੈ ਤਾਂ ਅਕਾਲੀਆਂ ਨੂੰ ਬਹੁਤ ਵੱਡਾ ਫਿਕਰ ਪੈ ਗਿਆ। 1944 ਤੋਂ ਲੈ ਕੇ 1983 ਤੱਕ ਜਾਂ 82 ਤੱਕ ਸਿੱਖਾਂ ਦੀ ਨੌਜਵਾਨੀ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੀ ਅਗਵਾਈ ਦਿੰਦੀ ਆ ਰਹੀ ਸੀ, ਪਰ ਜਦੋਂ ਉਹ ਸਾਰੀ ਨੌਜਵਾਨੀ ਸੰਤ ਜਰਨੈਲ ਸਿੰਘ ਨਾਲ ਜੁੜ ਗਈ ਤਾਂ ਇਹ ਵਿਚਾਰੇ ਘਬਰਾ ਗਏ ਮਨਸੂਬਾ ਵੀ ਸਾਡੇ ਨਾਲ ਤਾਂ ਨੌਜਵਾਨ ਕੋਈ ਰਹੇਗਾ ਨਹੀਂ, ਅਸੀਂ ਕੀ ਪੋਲੀਟਿਕਸ ਕਰਾਂਗੇ। ਇਹਨਾਂ ਨੇ ਫਿਰ ਇੱਕ ਕਾਮਰੇਡ ਤੀਜਾ ਲਿਆਂਦਾ, ਪ੍ਰੇਮ ਸਿੰਘ ਚੰਦੂਮਾਜਰਾ।
ਹਾਂ,
ਉਹ ਵੀ ਹਰਕਿਸ਼ਨ ਸਿੰਘ ਸੁਰਜੀਤ ਦਾ ਹੀ ਚੇਲਾ, ਪੜ੍ਹ ਕੇ ਦੇਖ ਲਿਓ। ਉਹਨੂੰ ਕਿਹਾ ਵੀ ਤੂੰ ਬਣ ਯੂਥ ਵਿੰਗ ਦਾ ਪ੍ਰਧਾਨ, ਅਸੀਂ ਯੂਥ ਵਿੰਗ ਖੜਾ ਕਰਦੇ ਹਾਂ, ਵੀ ਕਿਤੇ ਸਾਡੇ ਨਾਲ ਵੀ ਕੋਈ ਨੌਜਵਾਨ ਰਹਿ ਜਾਵੇ, ਫਿਰ ਇਹ ਵੱਡਾ ਸ਼ੇਰ
ਬਣ ਫੈਡਰੇਸ਼ਨ ਨੂੰ ਖਤਮ ਕਰਨ ਵਾਸਤੇ,
ਕੰਪੇਅਰ ਕਰਨ ਵਾਸਤੇ, ਉਹਦੇ ਬਰਾਬਰ ਨੌਜਵਾਨਾਂ ਨੂੰ ਆਪਣੇ ਖਿਮੇ 'ਚ ਵਿਝਾਉਣ ਵਾਸਤੇ। ਉੱਥੇ ਸ਼ੇਰ ਸਿੰਘ ਡੂਮ ਛੇੜੀ, ਜਿਹੜਾ ਟੋੜੇ ਦਾ ਬੰਦਾ ਸੀ, ਲੌਂਗ ਆਪਣਾ ਆਹ ਪ੍ਰੇਮ ਸਿੰਘ ਚੰਦੂਮਾਜਰਾ ਜਿਹੜਾ ਸਿੱਧਾ ਹਰਕ੍ਰਿਸ਼ਨ ਸਿੰਘ ਸੁਰਜੀਤ ਅਤੇ ਰਾਮੂ ਵਾਲੀ ਦਾ ਬੰਦਾ ਸੀ, ਅਤੇ ਇੱਕ ਇੰਦਰਜੀਤ ਸਿੰਘ ਹੁੰਦਾ ਸੀ ਬਾਗੀ, ਉਹ ਪਿੰਗਲ ਵਾਲੇ 'ਚ ਕੰਮ ਕਰਦਾ ਸੀ, ਪਰ ਹੈ ਉਹ ਬਾਦਲਾਂ ਦਾ ਬੰਦਾ ਸੀ, ਕੰਮ ਉਹ ਪਿੰਗਲ ਵਾਲੇ 'ਚ ਕਰਦਾ ਸੀ।
ਅੱਛਾ,
ਪਰ ਇਹ ਸਾਰੀ ਇੱਕ ਜੁੰਡਲੀ ਬਣਾਈ ਜਿਹਨੂੰ ਨਾਮ ਦਿੱਤਾ ਗਿਆ ਯੂਥ ਅਕਾਲੀ ਦਲ। ਇਹਨਾਂ ਨੇ ਗਲਤ ਗੱਲ ਕੀ ਕੀਤੀ, ਇਹਨਾਂ ਨੇ ਆਪਣੇ ਆਪ ਨੂੰ ਨੌਜਵਾਨਾਂ 'ਚ ਮਸ਼ਹੂਰ ਕਰਨ ਵਾਸਤੇ ਅਕਾਲ ਤਖ਼ਤ ਸਾਹਿਬ 'ਤੇ ਇੱਕ ਰਜਿਸਟਰ ਰੱਖਿਆ ਵੀ ਜਿਹੜੇ ਮਰਜ਼ੀ ਵੜੇ, ਜੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਊਗਾ, ਇਹ ਚੰਦੂਮਾਜਰੇ ਦੇ ਜੁੰਡਲੀ ਜਿਹੜੀ ਯੂਥ ਵਿੰਗ ਸੀ ਉਹਦਾ ਕੰਮ ਸੀ ਕਿ ਇਸ ਰਜਿਸਟਰ 'ਤੇ ਅਸੀਂ ਨਾਮ ਲਿਖਾਂਗੇ। 125,000 ਨਾਮ ਇਹਨਾਂ ਨੇ ਅਖਬਾਰਾਂ ਰਾਹੀਂ ਦੱਸਿਆ, ਅੱਜ ਇੰਨੇ ਹਜ਼ਾਰ ਹੋ ਗਏ, ਅੱਜ ਇੰਨੇ ਹਜ਼ਾਰ ਹੋ ਗਏ। ਉਹਦਾ ਮਤਲਬ ਕੀ ਸੀ ਵੀ ਸੰਤਾਂ ਵੱਲੋਂ ਮੁੰਡੇ ਮੁੜ ਕੇ ਸਾਡੇ ਨਾਲ ਜੁੜ ਜਾਣ, ਭਾਵ ਅਕਾਲੀਆਂ ਨਾਲ। ਤੁਸੀਂ ਲੀਡਰਸ਼ਿਪ ਦੀ ਵੀ ਗੱਲ ਕੀਤੀ ਸੀ, ਉਹ ਜਿਹੜੇ ਮਰਜੀਵੜਿਆਂ ਦਾ ਲਿਸਟ ਬਣਾਈ ਸੀ ਉਹਨਾਂ 'ਚੋਂ ਇੱਕ ਵੀ ਮਰਜੀਵੜਾ ਉੱਥੇ
ਰਜਿਸਟਰ ਲੱਭਾ ਕਿ ਨਹੀਂ ਲੱਭਾ?
ਉਹ ਰਜਿਸਟਰ ਤਾਂ ਕੀ, ਉਹ ਬੰਦਾ ਵੀ ਨਹੀਂ ਲੱਭਿਆ ਕੋਈ ਵੀ ਕਿਹੜੇ ਬੰਦੇ ਸੀ। ਚੰਦੂਮਾਜਰੇ ਨਹੀਂ ਲੱਭਿਆ, ਬਾਗੀ ਨਹੀਂ ਲੱਭਿਆ, ਸ਼ੇਰ ਸਿੰਘ ਡੂਮ ਛੇੜੀ ਨਹੀਂ ਲੱਭਿਆ, ਜਿਹੜਾ ਨਾ ਮੈਨੂੰ ਨਾਂ ਯਾਦ ਹੈ। ਸੋ ਉਹ ਆਪ ਹੀ ਨਹੀਂ ਲੱਭੇ ਤੇ ਰਜਿਸਟਰ ਤਾਂ ਉਹਨਾਂ ਕੋਲ ਹੀ ਹੋਊ ਨਾ, ਜਿੱਥੇ ਗਏ ਕਹਿੰਦੇ ਬੇੜੀਆਂ ਉੱਧਰ ਗਏ ਮਿਲਾ, ਜਿੱਧਰ ਗਏ ਆਪ ਉੱਧਰ ਗਿਆ ਰਜਿਸਟਰ। ਭਾਵ ਕਿੰਨਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਨੌਜਵਾਨੀ ਜਿਹੜੀ ਫੈਸਲਾ ਕਰਦੀ ਹੁੰਦੀ ਹੈ ਕਿਸੇ ਕੌਮ ਦਾ ਭਵਿੱਖ ਦਾ, ਹੁੰਦਾ ਹੀ ਭਵਿੱਖ ਹੈ ਨੌਜਵਾਨੀ
ਜੀ,
ਉਹਨੂੰ ਵੀ ਸੰਤਾਂ ਨਾਲੋਂ ਤੋੜਨ ਦੀ ਕੋਸ਼ਿਸ਼ ਇੱਕ ਮਨਸੂਬੇ ਤਹਿਤ ਕਰਨ ਵਿੱਚ ਪਹਿਲੀ ਵਾਰ ਯੂਥ ਵਿੰਗ ਬਣਾਇਆ। ਉਸ ਤੋਂ ਪਹਿਲਾਂ ਯੂਥ ਵਿੰਗ ਨਾਂ ਦੀ ਕੋਈ ਜਥੇਬੰਦੀ ਸਿੱਖਾਂ ਦੇ ਵਿੱਚ ਨਹੀਂ ਸੀ।
ਜੀ 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 ਪ੍ਰੋਫੈਸਰ ਸਾਹਿਬ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸਮੇਂ ਸਮੇਂ 'ਤੇ ਅਸੀਂ ਤੁਹਾਡੇ ਕੋਲੋਂ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ, ਕੁਛ ਨਾ ਕੁਛ ਲੈਂਦੇ ਰਹਿੰਦੇ ਹਾਂ। ਸੋ ਦਰਸ਼ਕੋ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, ਇਹ ਸਨ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਿਨ੍ਹਾਂ ਨੇ 4th ਐਪੀਸੋਡ ਦੇ ਵਿੱਚ ਆਪਾਂ ਨੂੰ ਸਾਰੇ ਉਸ ਸਮੇਂ ਦੇ ਮਾਹੌਲ ਅੰਦਰ ਦੇ, ਕਿਉਂਕਿ ਇੱਥੋਂ ਤਾਂ ਗੱਲ ਅੰਦਰ ਦੀ ਚੱਲਦੀ ਸੀ, ਇਸ ਤੋਂ ਬਾਅਦ ਧਰਮੀ ਫੌਜੀਆਂ ਦੀ ਚੱਲਣੀ ਹੈ, ਅਤੇ ਇਸ ਤੋਂ ਬਾਅਦ ਸ਼ਹੀਦਾਂ ਦੇ, ਜਦੋਂ ਦਿਨ ਆਉਂਦਾ ਕਿ ਸਿਰਫ ਇੱਕ ਮਤਾ ਪੜ੍ਹ ਕੇ ਸ਼ਰਧਾਂਜਲੀ ਦੇਣੀ ਹੈ ਕਿ ਉਹਨਾਂ ਦੀ ਸੋਚ ਦੇ ਵਿੱਚੋਂ ਤੁਸੀਂ ਕੁਛ ਨਵਾਂ ਕੱਢਣਾ, ਆਪਣਾ ਭਵਿੱਖ ਕੱਢਣਾ, ਇਹ ਕੁਛ ਸਾਡੇ ਪਾਰਟ ਰਹਿੰਦੇ ਨੇ। ਅਤੇ ਬਿਲਕੁਲ ਮੇਰਾ ਮਨ ਕਰਦਾ ਸੀ ਵੀ ਇੱਕ ਤਰਤੀਬਵਾਰ ਸਾਰੀ ਗੱਲ ਤੁਹਾਡੇ ਅੱਗੇ ਰੱਖਾਂ ਇੱਕ ਲੜੀ ਦੇ ਵਿੱਚ, ਅਤੇ ਲੜੀ ਆਪਾਂ ਇੱਥੋਂ ਤੋਰੀ ਸੀ। ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਸਵਾਲ ਕੀਤਾ ਸੀ ਕਿ ਸਾਨੂੰ ਇਹ ਦੱਸੋ ਤੁਹਾਡਾ ਸੰਘਰਸ਼ ਨਾਲ ਨਾਤਾ ਕੀ ਹੈ। ਸੈਕਿੰਡ, ਉਸ ਤੋਂ ਪਹਿਲਾਂ ਦੀ ਗੱਲ ਕੀਤੀ ਸੀ, ਪ੍ਰੀ ਪਲਾਨਡ ਹੋਇਆ ਕਿ ਅਚਨਚੇਤ ਹੋਈ ਕਾਰਵਾਈ ਹੈ। ਉਸ ਤੋਂ ਅੱਗੇ ਦੀ ਅੱਗੇ ਸਵਾਲਾਂ ਦਾ ਸਿਲਸਿਲਾ ਚੱਲਦਾ ਰਿਹਾ। ਇੱਥੋਂ ਤੱਕ ਗੱਲ ਕੀਤੀ ਆਪਾਂ ਅੰਦਰ ਦੀ, ਹੁਣ ਇਸ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ, ਕਿਉਂਕਿ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਸਤੀਫੇ ਦੇ ਅੰਦਰ ਵੀ ਕਾਫੀ ਗੱਲਾਂ ਹੁੰਦੀਆਂ ਨੇ। ਮੈਂ ਚਾਹਾਂਗਾ ਕਿ ਇਸ ਪਾਰਟੀ ਦੇ ਨਾਲ ਰਿਲੇਟਡ ਵੀ ਨੇ, ਇਹ ਜ਼ਰੂਰ ਆਪਣੀ ਅਗਲੀ ਇੰਟਰਵਿਊ ਦੇ ਵਿੱਚ ਪਾਰਟੀ ਵੱਲੋਂ ਬਾਬਾ ਜਰਨੈਲ ਸਿੰਘ ਜੀ ਦੀ ਸੋਚ ਨੂੰ ਕਿਵੇਂ ਅੱਗੇ ਤੋਰਿਆ ਗਿਆ ਜਾਂ ਨਹੀਂ ਤੋਰਿਆ ਗਿਆ, ਜਾਂ ਤੁਸੀਂ ਵੀ ਉਹਨਾਂ ਦੇ ਨਾਮ 'ਤੇ ਵੋਟ ਚੱਕਦੇ ਹੋ, ਇਹ ਸਵਾਲ ਮੈਂ ਜ਼ਰੂਰ ਕਰਾਂਗਾ। ਅਤੇ ਮੈਨੂੰ ਲੱਗਦਾ ਵੀ ਐਪੀਸੋਡ ਕਾਫੀ ਲੰਬੇ ਹੋ ਸਕਦੇ ਨੇ, ਪਰ 4th ਐਪੀਸੋਡ ਦੇ ਵਿੱਚ ਅੱਜ ਆਪਾਂ ਗੱਲਬਾਤ ਕੀਤੀ ਹੈ, ਇੰਤਜ਼ਾਰ ਕਰਿਆ ਜੇ 5th ਐਪੀਸੋਡ ਦਾ, ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਧਰਮੀ ਫੌਜੀਆਂ ਦਾ ਕੀ ਬਣਿਆ। ਕਾਲ ਤਾਂ ਦੇ ਦਿੱਤੀ ਗਈ, ਅੱਜ ਸਾਂਭੇਗਾ ਕੌਣ? ਕੋਈ ਰਿਕਸ਼ਾ ਚਲਾ ਰਿਹਾ, ਕੋਈ ਆਪਦਾ ਘਰ ਮਸਾਂ ਚਲਾ ਰਿਹਾ, ਕਿੱਥੇ ਉਹਨਾਂ ਨੂੰ ਸੁੱਖ ਸਹੂਲਤਾਂ ਮਿਲਦੀਆਂ ਸਨ? ਸੁੱਖ ਸਹੂਲਤਾਂ ਤੋਂ ਬਾਅਦ ਜਦੋਂ ਇੱਕ ਫੌਜੀ ਰਿਟਾਇਰ ਹੋ ਜਾਂਦਾ, ਉਸ ਤੋਂ ਬਾਅਦ ਵੀ ਉਹਨੂੰ ਸਹੂਲਤ ਮਿਲਦੀ ਹੈ ਕਿ ਜਦੋਂ ਮਰਜ਼ੀ ਉਹ ਆਪਣਾ ਕਾਰਡ ਲੈ ਕੇ ਅਤੇ ਫੌਜੀ ਕੰਟੀਨ ਦੇ ਵਿੱਚੋਂ ਵਿਦਾਊਟ ਟੈਕਸ ਸਸਤਾ ਸਮਾਨ ਲਿਆ ਸਕਦਾ? ਉਹ ਸਭ ਕੁਝ ਚਲਾ ਗਿਆ। ਇਹਨਾਂ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਕਰਾਂਗੇ, ਇੰਤਜ਼ਾਰ ਕਰਦੇ ਰਹੋ 5th ਐਪੀਸੋਡ ਦਾ। ਔਰ ਤੁਹਾਡੇ ਸਾਰਿਆਂ ਵੱਲੋਂ ਮੈਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਦਾ ਵਾਂ ਵੀਰ ਜੀ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ ਜੀ।
ਅੱਜ ਮੈਂ ਮੱਖੂ ਸਾਹਿਬ ਦਾ, ਖਾਸ ਕਰ ਅਕਾਲ ਚੈਨਲ ਦਾ ਅਤੇ ਸਾਰੇ ਜਿਹੜੇ ਮੇਰੇ ਸਾਥੀ ਨੇ, ਆਹ ਪਿਛਲੇ ਦਿਨਾਂ ਜਿਹੜੇ 4 ਐਪੀਸੋਡ ਆਪਾਂ ਘੱਲੂਘਾਰੇ 'ਤੇ ਕੀਤੇ ਨੇ 84 ਵਾਲੇ ਜੂਨ ਦੇ, ਉਹ ਮੈਂ ਇਹਨਾਂ ਦਾ ਰਿਣੀ ਹੁੰਦਾ ਕਿ ਇਤਿਹਾਸ ਦੇ ਵਿੱਚ ਮੈਂ ਕੋਈ ਯੋਗਦਾਨ ਨਹੀਂ ਸੀ ਪਾ ਸਕਦਾ ਇਸ ਤਰਤੀਬ ਦੇ ਵਿੱਚ जे ये अकाल चैनल मखू साहब तो मेरे आ वीर जड़े ने यह सहयोग ना देंदे, मैं इन्हों का अज ऋणी होकर जा रहा कि मैनू इस गल की संतुष्टि हो रही है कि मैं भी कोई योगदान पा सकिया इन्हों की बदौलत।
तो दोस्तों इस प्रोफेसर महेंद्रपाल सिंह जिन्होंने बड़े सुंदर ढंग के नाल 84 बारे जानकारियां दित्तियां ने, क्योंकि ये जानकारियां जे मैं कहां भी किताबां दे विचों नहीं, ये विश्लेषण दे विचों निकलदियां ने, कलियां किताबां दे विचों नहीं निकलदियां, ये बड़ा मंथन मंगदियां ने, बड़ा चिंतन मंगदियां ने, इन्हां ते बड़ा समां लाउणा पैंदा है, ते कुछ गल्लां वक्त बाद आके खुलदियां ने, उन्हां खुलदियां नूं कोई दहाके लग जांदे ने। सो इन्हां ने बड़े सुंदर ढंग नाल जो सानूं जानकारियां दित्तियां ने, इंतजार करदे रहो अपने 5वें एपीसोड दा, बड़ी जल्दी तुहाडी सेवा दे विच हाजिर होवांगा। अपने सेवक हरप्रीत सिंह मखू नूं दिओ इजाजत। वाहिगुरू जी का खालसा, वाहिगुरु जी की फतेह।